ਸ਼ਰਾਬ ਵਰਗੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਮੂੰਹ ਨੂੰ ਲਾ ਲੈਂਦੇ ਨੇ, ਹਾਥ ਹੂਥ ਕਰਦੇ ਜਾਂਦੇ ਆ, ਸਾਰੇ ਸ਼ਹਿਰ 'ਚ ਹੀ ਲੰਘੇ। ਜਿੰਨੇ ਕੱਚੇ ਸੇਬ ਸੀ ਸਭ ਕਹਿਣ ਲੱਗੇ ਵੀ ਇਹ ਕਬੀਰ ਸਾਹਿਬ ਨੂੰ ਕੀ ਹੋ ਗਿਆ। ਇਹਨਾਂ ਦਾ ਇੱਕ ਰਾਜਾ ਸੀ ਬੜਾ ਵੱਡਾ ਸੇਬ, ਉਹਦੇ ਇੱਧਰ ਚਲੇ ਗਏ ਕੋਰਟ ਵੱਲ। ਰਾਜਾ ਨੇ ਦੂਰੋਂ ਦੇਖਿਆ ਵੀ ਗੁਰੂ ਜੀ ਆ ਰਹੇ ਨੇ, ਰਾਣੀ ਨੂੰ ਬੁਲਾਇਆ, ਕਹਿੰਦੇ ਆਹ ਕੀ ਹੋ ਗਿਆ ਇਹਨਾਂ ਨੂੰ। ਕਹਿੰਦੇ ਮਹਾਰਾਜ ਇਹਨਾਂ ਦਾ ਕੋਈ ਕੌਤਕ ਹੋਣਾ। ਕਹਿੰਦਾ ਕੌਤਕ ਨਹੀਂ, ਮੈਨੂੰ ਦੱਸ ਗਏ ਨੇ ਬਈ ਇਹ ਕਬੀਰ ਸਾਹਿਬ ਨੂੰ ਅੱਜ ਪਤਾ ਨਹੀਂ ਕੀ ਹੋ ਗਿਆ, ਬੇਸ਼ਵਾਰ ਨੂੰ ਨਾਲ ਲਿਆ ਹੋਇਆ, ਸ਼ਰਾਬ ਦੀ ਬੋਤਲ ਮੂੰਹ ਲਾਉਂਦੇ ਨੇ, ਹਾਥ ਹੂਥ ਕਰਦੇ ਜਾਂਦੇ। ਰਾਣੀ ਕਹਿੰਦੀ ਤੁਸੀਂ ਸਿਦਕ ਚ ਹੋ। ਕਹਿੰਦਾ ਕਾਹਦਾ ਸਿਦਕ ਰੱਖਿਆ, ਜਲਾ ਸੀ ਜਲਾਏ ਦਾ ਜਲਾਇਆ ਹੀ ਰਹਿ ਗਿਆ, ਉਹੀ ਕੰਮ ਕਰ ਰਿਹਾ। ਮੈਂ ਤਾਂ ਸਮਝਿਆ ਸੀ ਕਿ ਬਹੁਤ ਵੱਡਾ। ਰਾਣੀ ਵਾਰ ਵਾਰ ਸਮਝਾਉਂਦੀ ਹੈ ਕਿ ਨਾ ਮਹਾਰਾਜ ਗੁਰੂ ਦੇ ਉੱਤੇ ਤਰਕ ਨਹੀਂ ਕਰੀਦੀ, ਸੰਤ ਉੱਤੇ ਤਰਕ ਕਰੇ ਤੇ 6 ਕਲਾ ਵੈਰਾਗ ਦੀਆਂ ਨਸ਼ਟ ਹੋ ਜਾਂਦੀਆਂ ਨੇ। ਇੱਕ ਕਲਾ ਵੈਰਾਗ ਦੀ ਕਈ ਜਨਮਾਂ ਦੇ ਵਿੱਚ ਪ੍ਰਾਪਤ ਹੁੰਦੀ ਹੈ, ਰੂਹਾਨੀ ਜੀਵਨ ਬਿਲਕੁਲ ਖਤਮ ਹੋ ਜਾਇਆ ਕਰ। ਗੁਰੂ 'ਤੇ ਤਰਕ ਕਰ ਦਿਉ, ਸਾਰਾ ਜੀਵਨ ਖਤਮ ਹੋ ਜਾਂਦਾ, ਕਈ ਜੀਵਨ ਉਸਦੇ ਪ੍ਰਿਸ਼ਟੇ ਜਾਂਦੇ। ਲੇਕਿਨ ਰਾਜੇ ਦੇ ਮਨ ਵਿੱਚ ਤਰਕ ਹੈ। ਕਬੀਰ ਸਾਹਿਬ ਜਾਂ ਨੇੜੇ ਆਏ ਉਸੇ ਤਰ੍ਹਾਂ ਆਉਂਦੇ ਨੇ ਲਟਵਾਰੀਆਂ ਵਾਂਗ, ਪੈਰ ਮਸਾਂ ਲੱਗਦਾ ਧਰਤੀ 'ਤੇ, ਹਾਥ ਹੂਥ ਕਰਦੇ ਆਉਂਦੇ ਨੇ, ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ, ਅੰਤ ਸੰਤ ਬੋਲੀ ਜਾਂਦੇ। ਰਾਜਾ ਉੱਠ ਕੇ ਨਹੀਂ ਖੜਿਆ ਹੋਇਆ, ਰਾਜੇ ਦੀਆਂ ਭਾਵਾਂ ਚੜੀਆਂ ਹੋਈਆਂ, ਮੱਥੇ 'ਚ ਚੀੜੀ ਪਾਈ ਹੋਈ ਹੈ, ਬੁੱਲ ਦੰਦਾਂ 'ਚ ਲੈ ਕੇ ਟੁੱਕਦਾ ਅਤੇ ਕਹਿੰਦਾ ਮੈਂ ਬਹੁਤ ਬੋਲ ਦੇਵਾਂ, ਲੇਕਿਨ ਫਿਰ ਸੋਚਦਾ ਹੈ, ਕੁਛ ਦਿਮਾਗ ਕੰਮ ਕਰ ਰਿਹਾ। ਜਦ ਕਬੀਰ ਸਾਹਿਬ ਨੇੜੇ ਆਏ ਅਤੇ ਉੱਠਿਆ ਹੀ ਨਾ ਉਹ, ਤਾਂ ਉਹਨਾਂ ਨੇ ਉਹਦਾ ਜਿਹੜਾ ਕਾਰਪਟ ਪਿਆ ਸੀ ਉਹਦੇ ਉੱਤੇ ਬੋਤਲ ਡੋਲ ਦਿੱਤੀ, ਹਵਾ ਦੇ ਨਾਲ ਸ਼ਰਾਬ ਵਰਗਾ ਮੁਸਕ ਆਇਆ, ਬਦਬੂ ਆਈ। ਰਾਜਾ ਕਹਿਣ ਲੱਗਿਆ ਕਬੀਰ ਜੀ ਅੱਜ ਹੀ ਕਰਿਆ ਤਾਂ ਮੇਰਾ ਇੱਦਾਂ ਕੀਮਤੀ ਗਲੀਚਾ ਖਰਾਬ ਕਰ ਦਿੱਤਾ। ਕਹਿੰਦੇ ਤੇਰਾ ਗਲੀਚਾ ਖਰਾਬ ਨਹੀਂ ਹੋਇਆ, ਅਸੀਂ ਤਾਂ ਮੰਦਰ ਦੀ ਅੱਗ ਬੁਝਾਈ ਹੈ ਜਗਨਨਾਥ ਦੇ। ਰਾਣੀ ਨੇ ਰੋਕਿਆ ਕਿ ਮਹਾਰਾਜ ਦੇਖੋ, ਪਹਿਲਾਂ ਸਾਰੀ ਚੀਜ਼ ਕੋਈ ਵਚਨ ਕਰਨਾ ਹੋਵੇ ਪਹਿਲਾਂ ਵਿਚਾਰ ਜ਼ਰੂਰੀ ਹੁੰਦੀ ਹੈ, ਵਿਚਾਰ ਦੇ ਬਗੈਰ ਵਚਨ ਨਹੀਂ ਕਰਨਾ ਚਾਹੀਦਾ। ਸੋ ਇਹਨਾਂ ਦੇ ਮੁੱਖ ਤੋਂ ਇਹ ਫਰਮਾਨ ਹੋਇਆ ਕਿ ਮੰਦਰ ਦੀ ਅੱਗ ਬੁਝਾਈ ਹੈ, ਤੁਸੀਂ ਪਤਾ ਕਰ ਲਓ, ਫੇਰ ਕਰੀ ਲਓ ਜਿਹੜੀਆਂ ਗੱਲਾਂ ਕਰਨੀਆਂ। ਸੋ ਕਬੀਰ ਸਾਹਿਬ ਇੰਨਾ ਕਹਿ ਕੇ ਬੱਸ ਚਲੇ ਜਾਂਦੇ ਨੇ ਅਤੇ ਇਹਨੇ ਸਵਾਰ ਭੇਜਿਆ ਜਾ ਕੇ ਮੰਦਰ ਵਿੱਚ ਪਤਾ ਕਰਿਆ। ਉਹ ਕਹਿੰਦੇ ਵੀ ਹੁਣੇ ਥੋੜ੍ਹੀ ਦੇਰ ਹੋਈ ਪਹਿਲਾਂ ਅਚਾਨਕ ਅੱਗ ਲੱਗ ਗਈ ਸੀ ਮੰਦਰ ਨੂੰ, ਕੋਈ ਆਸ ਨਹੀਂ ਸੀ ਇਹ ਬੁੱਝੂ, ਪਰ ਪਤਾ ਨਹੀਂ ਕੀ ਹੋਇਆ, ਕਿੱਥੋਂ ਕੀ ਆ ਗਿਆ, ਪਰਮੇਸ਼ਰ ਦੀ ਕਿਰਪਾ ਹੋਈ ਕਿ ਅਚਾਨਕ ਇਹ ਅੱਗ ਬੁੱਝ ਗਈ। ਉਸ ਵੇਲੇ ਰਾਜਾ ਬੜਾ ਪਛਤਾਇਆ ਵੀ ਮੈਂ ਆਪਣੇ ਗੁਰੂ ਨੂੰ ਕਿੰਨੀਆਂ ਮਾੜੀਆਂ ਗੱਲਾਂ ਕਹਿ ਦਿੱਤੀਆਂ ਅਤੇ ਮੇਰੇ ਮਨ ਦੇ ਅੰਦਰ ਕਿੰਨੀ ਉਹਦੇ ਵਾਸਤੇ ਘਿਰਨਾ ਪੈ ਰਹੀ, ਸੋ ਕਸਵੱਟੀ ਨਾ ਫਹਿ ਸਕਿਆ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਅੰਗਦ ਸਾਹਿਬ ਮਹਾਰਾਜ ਭਾਈ ਲਹਿਣਾ ਜੀ ਕਹਿੰਦੇ ਨੇ ਕਿ ਗੁਰਸਿੱਖੋ, ਗੁਰੂ ਦਾ ਸਾਂਗ ਹੈ, ਨਾ ਘਬਰਾਵੋ, ਸਿਦਕ ਚ ਰਹੋ। ਕੋਈ ਬਿਰਲਾ ਹੀ ਹੈ ਜਿਹੜਾ ਕਸਵੱਟੀ ਸਹਿ ਸਕਦਾ, ਸਾਰਿਆਂ ਦਾ ਕੰਮ ਨਹੀਂ ਹੁੰਦਾ, ਬਹੁਤ ਮੁਸ਼ਕਲ ਹੈ। ਕੋਈ ਵੀ ਸੰਤ ਕਰ ਲਏ ਜੇ ਬਹੁਤ ਪੀੜਾਂ ਨੂੰ ਦੂਰ ਕਰਨਾ ਚਾਹੇ, ਮੋਢਲੀ ਦੀ ਗੱਲ ਹੋਇਆ ਕਰਦੀ ਆ, ਉਹਨਾਂ ਵਾਸਤੇ ਸਾਰੀਆਂ ਸੰਗਤਾਂ ਪਾਸੇ ਹਟ ਜਾਏ, ਕਹਿੰਦੇ ਕੋਈ ਰਹਿ ਜਾਂਦਾ ਬਹੁਤ ਵੱਡਾ ਦਿਲ ਵਾਲਾ, ਹੋਰ ਨਹੀਂ ਰਿਹਾ ਕਰਦੇ। ਸੋ ਉਹ ਦੇਖਦੇ ਦੇਖਦੇ ਗੁਰੂ ਨਾਨਕ ਸਾਹਿਬ ਉੱਥੇ ਵੀ ਆ ਗਏ, ਧਰਮਸ਼ਾਲਾ 'ਚ ਆ ਗਏ, ਆਉਂਦੇ ਹੀ ਕਹਿਣ ਲੱਗੇ ਤੁਸੀਂ ਇੱਥੇ ਹੀ ਕਰਦੇ ਹੋ, ਤੁਸੀਂ ਜਾਂਦੇ ਕਿਉਂ ਨਹੀਂ? ਮੈਂ ਜਾਂ ਤੁਹਾਨੂੰ ਕਹਿ ਰਿਹਾ ਚਲੇ ਜਾਓ। ਨੱਠ ਕੇ ਜਾ ਕੇ ਇੱਕ ਦੇ ਚੁਟਕਾ ਮਾਰਦੇ ਆ, ਦੂਏ ਨੱਠ ਲੈਂਦੇ ਨੇ, ਕੋਈ ਇੱਧਰ ਨੂੰ ਜਾਂਦਾ, ਕੋਈ ਇੱਧਰ ਨੂੰ ਜਾਂਦਾ। ਜਿਹੜੇ ਸਿਦਕੀ ਸਿੱਖ ਸੀ ਖੜੇ ਨੇ ਮਹਾਰਾਜ, ਉਹਨਾਂ ਦੇ ਵੀ ਮਾਰੀ ਜਾਂਦੇ ਤੇ ਕਹਿੰਦੇ ਤੁਸੀਂ ਜਾਂਦੇ ਕਿਉਂ? ਕੋਈ ਜਵਾਬ ਨਹੀਂ ਹੈ। ਉਹਦੇ ਬਾਅਦ ਮਹਾਰਾਜ ਫੇਰ ਮੁੜ ਕੇ ਜੰਗਲ ਵੱਲ ਨੂੰ ਚੱਲ ਪਏ। ਚੱਲਦੇ ਚੱਲਦੇ ਅੱਗੇ ਕਾਫੀ ਭੀੜ ਫੇਰ ਤੁਰ ਪਈ ਵੀ ਹੁਣ ਕਿੱਧਰ ਨੂੰ ਜਾਂਦੇ ਆ, ਦੇਖੀਏ ਤਾਂ ਸਹੀ। ਅੱਗੇ ਕੀ ਦੇਖਦੇ ਨੇ, ਧਰਤੀ ਦੇ ਉੱਤੇ ਲੱਖਾਂ ਦੀ ਤਾਦਾਦ 'ਚ ਰੁਪਈਏ ਗਿਰੇ ਪਏ ਨੇ। ਉਹ ਚੱਕਣੇ ਸ਼ੁਰੂ ਕਰਦੇ, ਗਠੜੀਆਂ ਬੰਨਣ ਲੱਗ ਗਏ, ਬਹੁਤ ਸਾਰੇ ਉੱਥੇ ਹੀ ਰੁੱਝ ਗਏ। ਕੁਛ ਥੋੜ੍ਹੇ ਜਿਹੇ ਅੱਗੇ ਗਏ ਤਾਂ ਕੀ ਦੇਖਦੇ ਆ, ਮੋਹਰਾਂ ਹੀ ਮੋਹਰਾਂ ਪਈਆਂ ਨੇ। ਉਹ ਜਿਹੜੇ ਉੱਥੇ ਨਹੀਂ ਸੀ ਰੁਪਈਆਂ 'ਤੇ ਨਹੀਂ ਸੀ ਗਿਰੇ, ਉਹ ਮੋਹਰਾਂ ਦੇ ਉੱਤੇ ਗਿਰ ਗਏ। ਉਸ 'ਤੇ ਅੱਗੇ ਚਲੇ ਗਏ, ਉੱਥੇ ਹੀਰੇ ਜਵਾਹਰਾਤ ਵੇਅੰਤ ਪਏ। ਕਹਿਣ ਲੱਗੇ ਹੀਰੇ ਨੇ, ਪਹਿਲਾਂ ਰੁਪਈਏ ਆਏ, ਹੁਣ ਮੋਹਰਾਂ ਆਈਆਂ, ਹੁਣ ਹੀਰੇ ਆਏ। ਉਹ ਸਾਰੇ ਚੱਕਣ ਲੱਗ ਗਏ, गुरु महाराज उसे तेजी नाल जा रहे ने, ते सिर्फ तीन रह गए जेडे महाराज के पिछे उसे तरह जाने। महाराज पिछे मुड़ के कुत्के मारदे आ रुके खड़ जाते ने, जब चले चलते ने चले जाते। बाकी जेडे सीगे साध सिंह जी वह माया का असर हो गया उन्होंने। ये माया ने सारा ही संसार मोहया होया, एक दो चार नहीं इस तरह फरमा।
इस माया मोनी ने प्यारियो मोलिया जग तारा, माया मोनी ने प्यारियो मोलिया जग
सच नाम चेतन वड़े वड़े संसार च होए ने, जिन्होंने यह दावा करता सी कि सानू ज्ञान हो गया असी नहीं हुण मोहे जा सकते। वेद व्यास जी का एक चेला सी जिसका नाम जैमिनी सी, इसने छे शास्त्रां दे विचों एक न्याय शास्त्र बनाया। उदे विच ये लिख दिता कि जिस वक्त आदमी नूं ज्ञान हो जाए फिर ये माया तो मोहया नहीं जा सकता। माया का एक रूप तो है नहीं, जिन्ना कुछ देखते हो तुसीं सारा ही माया। जिहड़ी चीज़ का नाम है, जिहड़ी चीज़ का रूप है, वह माया ही है। नाम तो वाहिगुरु का भी है पर नाम नहीं है उहदा, कोई अनाम है। वो सारे नामां दा आधार है, उत्थे माया नहीं है। जिहड़े उस आधार दे उत्ते सारियां चीज़ां ने सारे ही माया कहिंदे। पुत्र भी माया, पैसा भी माया, मकान भी माया, अपना शरीर भी माया, इत्रियां भी माया, पराईयां इत्रियां भी माया, पराए पुरश भी माया, सब माया ही माया। जिन्नी है अहुदे भी माया, उस्तत भी माया, सारियां चीज़ां माया ने। ये बंदे नूं मोहदियां ने, निकल नहीं देंदियां। ऐसा इन्हां च जबरदस्त ताकत है, ऐसी जबरदस्त ताकत कि वह निकल नहीं देंदियां। घूमण के इहदे च पा लैंदियां, निकलिया होया नूं फिर सुट लैंदियां। व्यास जी दे पास लै गया, सूत्र पढ़े। वह बड़े अनुभवी महापुरश सी वेद व्यास जी। कारक ने उह साधन जिहड़ा कारक हुंदा है, वह 4,32,00,000 साल की उम्र भोगया करदा। ब्रह्म ग्यानी होर हुंदा, ब्रह्म ग्यानी बहुत उच्चा हुंदा, कारक हेठां होया करदा। ਉਹਦੀ ਵਿਦੇਹ ਮੁਕਤ ਨਹੀਂ ਹੋਇਆ ਕਰਦੀ। ਮੁਕਤ ਤਾਂ ਹੁੰਦਾ ਉਹ, ਲੇਕਿਨ ਹੇਠਲੇ ਦਰਜੇ ਦੀ ਮੁਕਤੀ ਉਹਦੇ ਕੋਲ ਹੋਇਆ ਕਰਦੀ ਹੈ ਕਰ ਕੋਲ। ਬ੍ਰਹਮ ਗਿਆਨੀ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸੋ ਇਸ ਤਰ੍ਹਾਂ ਦੇ ਨਾਲ ਵੇਦ ਵਿਆਸ ਜੀ ਨੂੰ ਪੜ੍ਹਾਇਆ। ਉਹ ਜਦੋਂ ਉਹਨਾਂ ਨੇ ਉਹ ਸੂਤਰ ਪੜ੍ਹਿਆ, ਉਹ ਕਹਿਣ ਲੱਗੇ ਜੈਮਿਨੀ ਜੀ ਆਹ ਕੱਟ ਦਿਓ, ਕਿਉਂਕਿ ਪਰਮੇਸ਼ਰ ਜਿੱਦਾਂ ਤਕੜਾ ਉੱਡੀ ਉਹਦੀ ਮਾਇਆ ਤਕੜੀ ਹੈ। ਕਹਿੰਦਾ ਨਹੀਂ ਜੀ, ਇਹ ਹੋਏ ਨਹੀਂ ਸਕਦਾ, ਜਾਂ ਦਾਣੇ ਭੁੱਜ ਜਾਣ ਫਿਰ ਹਰੇ ਨਹੀਂ ਹੁੰਦੇ। ਉਹ ਕਹਿੰਦੇ ਇਹ ਬਾਤ ਨਹੀਂ ਹੈ, ਮਾਇਆ ਚ ਇੰਨੀ ਸ਼ਕਤੀ ਹੈ ਕਿ ਭੁੱਜੇ ਦਾਣੇ ਵੀ ਹਰੇ ਕਰ ਦਿੰਦੀ ਹੈ। ਤਕਰਾਰ ਹੋ ਗਿਆ। ਵਿਆਸ ਜੀ ਨੇ ਕਿਹਾ ਵੀ ਇਸ ਤਰ੍ਹਾਂ ਨਹੀਂ ਸਮਝਦਾ, ਇਹਦੇ ਉੱਤੇ ਕਸਵੱਟੀ ਲਾਈਏ ਫਿਰ ਸਮਝ। ਸੋ ਐਸਾ ਮਾਇਆ ਦਾ ਜਾਲ ਰੱਖ ਦਿੱਤਾ ਆਪਣੇ ਕਿ ਸ਼ਾਮ ਹੋ ਗਈ, ਜੰਗਲ ਦੇ ਅੰਦਰ ਇੱਕ ਬੀਬੀ ਦੇ ਰੋਣ ਦੀ ਆਵਾਜ਼ ਆ ਰਹੀ ਹੈ, ਬੜੀ ਦਰਦਨਾਕ ਆਵਾਜ਼ ਹੈ। ਕੋਈ ਨਹੀਂ ਉੱਥੇ, ਕੋਲ ਜੈਮਨੀ ਆਪਣੇ ਆਸ਼ਰਮ 'ਚ ਰਹਿੰਦਾ। ਇਹਨੇ ਉਹ ਆਵਾਜ਼ ਸੁਣੀ, ਦਿਲ ਵਿੱਚ ਖਿਆਲ ਆਇਆ ਵੀ ਕਿਸੇ ਨਾ ਕਿਸੇ ਕੰਮ ਆਉਣਾ ਚਾਹੀਦਾ ਇਸਦੇ, ਪਤਾ ਨਹੀਂ ਅਵਲਾ ਨੂੰ ਕੀ ਦੁੱਖ ਹੈ, ਫਿਰ ਮੈਂ ਵੀ ਇਨਸਾਨ ਹਾਂ, ਪੱਥਰ ਤਾਂ ਹਾਂ ਨਹੀਂ। ਸੋ ਰਹਿਮ ਆਇਆ, ਦਿਆ ਆਈ, ਦਿਆ ਦੇ ਵਸ ਵਿੱਚ ਆ ਕੇ ਉਹ ਉੱਥੇ ਚਲਿਆ ਗਿਆ। ਜਾ ਕੇ ਕਹਿਣ ਲੱਗਾ ਕਿ ਇਹ ਲੜਕੀ ਕਿਆ ਬਾਤ ਹੈ। ਕਹਿਣ ਲੱਗੇ ਬਾਤ ਇਹ ਹੈ ਮਨੀ ਜੀ, ਇੱਥੇ ਮੈਂ ਅਤੇ ਮੇਰਾ ਪਤੀ ਜਾ ਰਹੇ ਸੀ, ਸ਼ੇਰ ਨੇ ਮੇਰਾ ਪਤੀ ਖਾ ਲਿਆ, ਹੁਣ ਮੈਨੂੰ ਰਾਹ ਦਾ ਨਹੀਂ ਪਤਾ ਵੀ ਕਿੱਧਰ ਨੂੰ ਜਾਂਦਾ, ਭਿਆਨਕ ਆਵਾਜ਼ਾਂ ਆ ਰਹੀਆਂ, ਅਤੇ ਇੱਥੇ ਭੀਲ ਵਗੈਰਾ ਬਹੁਤ ਕਿਸਮ ਦੇ ਲੋਕ ਰਾਕਸ਼ ਜੰਗਲਾਂ 'ਚ ਰਹਿੰਦੇ ਨੇ, ਪਤਾ ਨਹੀਂ ਮੇਰਾ ਕੀ ਹਾਲ ਹੋਵੇ, ਮੈਨੂੰ ਕੋਈ ਆਸਰਾ ਨਹੀਂ ਹੈ, ਅਤੇ ਮੈਂ ਪਰਮੇਸ਼ੁਰ ਨੂੰ ਯਾਦ ਕਰਕੇ ਰੋ ਰਹੀ ਹਾਂ, ਹੇ ਪ੍ਰਭੂ ਮੈਨੂੰ ਕੋਈ ਆਸਰਾ ਦੇ, ਮੇਰਾ ਕੋਈ ਬੰਦੋਬਸਤ ਕਰ। ਦਰਦ ਆਇਆ, ਨਾਲ ਲਿਆ ਹੈ ਆਸ਼ਰਮ 'ਚ। ਪਹਿਲਾ ਦਿਨ ਸੀ ਕਿ ਕਿਸੇ ਇਸਤਰੀ ਨੂੰ ਆਪਣੇ ਆਸ਼ਰਮ 'ਚ ਲਿਆ, ਆਪਣਾ ਕਮਰਾ ਦੇ ਤਾ। ਕਹਿਣ ਲੱਗਿਆ ਵੀ ਐਂ ਕਰੀ, ਦਰਵਾਜ਼ਾ ਅੰਦਰੋਂ ਬੰਦ ਕਰ ਲੈ, ਇੱਥੇ ਰਾਕਸ਼ ਆਇਆ ਕਰਦੇ ਨੇ, ਬੜੀਆਂ ਕਿਸਮ ਦੀਆਂ ਆਵਾਜ਼ਾਂ ਦਿੰਦੇ ਨੇ, ਤੂੰ ਇਹ ਦਰਵਾਜ਼ਾ ਨਹੀਂ ਖੋਲ੍ਹਣਾ, ਕਿੰਨੀਆਂ ਹੀ ਆਵਾਜ਼ਾਂ ਦੇਣ, ਚਾਹੇ ਮੈਂ ਮੇਰਾ ਬੋਲ ਬਣਾ ਕੇ ਵੀ ਦੇਣ, ਮੈਂ ਵੀ ਕਹਾਂ ਤਾਂ ਵੀ ਨਹੀਂ ਤਾਂ ਦਰਵਾਜ਼ਾ ਖੋਲ੍ਹਣਾ। ਪੱਕੀ ਕਰ ਦਿੱਤੀ ਅਤੇ ਨਾਲ ਦੇ ਕਮਰੇ 'ਚ ਆਪ ਠਹਿਰ ਗਿਆ। ਉਹ ਜੋ ਲੜਕੀ ਸੀ ਉਹ ਵੇਦਾਂ ਦੀਆਂ ਰੀਤਾਂ ਬੜੇ ਹੀ ਮਿੱਠੇ ਗਲੇ ਦੇ ਨਾਲ, ਮਿੱਠੇ ਬੋਲ ਦੇ ਨਾਲ, ਪਿਆਰ ਦੇ ਨਾਲ ਗਾਉਣ ਲੱਗ ਗਈ। ਜਦੋਂ ਇਹਦਾ ਸੰਗੀਤ ਦੀ ਆਵਾਜ਼ ਇਹਦੇ ਕੰਨ ਵਿੱਚ ਪਈ, ਨੇੜੇ ਨੇੜੇ ਹੋਇਆ ਤਾਂ ਅਖੀਰ ਦਰਵਾਜ਼ੇ ਦੇ ਅੱਗੇ ਆ ਕੇ ਸੁਣਦਾ ਰਿਹਾ। ਮਾਇਆ ਪੈ ਗਈ, ਮਨ 'ਚ ਆ ਗਿਆ ਵੀ ਦਰਵਾਜ਼ਾ ਖਿਲਾਰੀਏ, ਮੰਦੇ ਖਿਆਲ ਉੱਠਣੇ ਸ਼ੁਰੂ ਹੋ ਗਏ, ਮਾੜੇ ਖਿਆਲ। ਆਵਾਜ਼ ਮਾਰੀ ਵੀ ਦਰਵਾਜ਼ਾ ਖੋਲ੍ਹ, ਮੈਂ ਜੈਮਨੀ ਹਾਂ। ਉਹ ਕਹਿੰਦੀ ਮੈਂ ਤਾਂ ਸਵੇਰ ਦਿਨ ਚੜ੍ਹੇ ਤੋਂ ਪਹਿਲਾਂ ਖੋਲ੍ਹਣਾ ਹੀ ਨਹੀਂ। ਕਹਿੰਦਾ ਤੂੰ ਮੇਰਾ ਕਮਰਾ ਮੱਲ ਕੇ ਬੈਠ ਗਈ, ਖੋਲ੍ਹਦੀ ਕਿਉਂ ਨਹੀਂ ਹੈ, ਮੈਂ ਦਰਵਾਜ਼ੇ ਤੋੜ ਦੂੰ। ਕਹਿੰਦੀ ਕੁਛ ਕਹਿਆ ਤਾਂ ਹੀ ਕਿਹਾ ਸੀਗਾ ਵੀ ਦਰਵਾਜ਼ੇ ਨਹੀਂ ਖੋਲ੍ਹਣੇ। ਅਖੀਰ ਕੋਠੇ 'ਤੇ ਚੜ੍ਹਿਆ, ਬੜਾ ਤਕੜਾ ਛੱਪਰ ਸੀ, ਉਹ ਪਾੜ ਲਿਆ। ਪਾੜ ਕੇ ਜਦ ਅੰਦਰ ਜਾਣ ਲੱਗਿਆ ਕਾਹਲੀ 'ਚ, ਇਹ ਮੋਢਿਆਂ ਦੇ ਥੱਲੇ ਆ ਗਿਆ, ਬਾਹਾਂ ਬਾਹਰ ਰਹਿ ਗਈਆਂ, ਉੱਥੇ ਹੀ ਲਟਕਦਾ, ਨਾ ਹੇਠਾਂ ਜਾਂਦਾ ਨਾ ਉੱਤੇ ਨਿਕਲ ਆਉਂਦਾ, ਸਾਰੀ ਰਾਤ ਲਟਕੀ ਗਿਆ। ਸਵੇਰੇ ਵਿਆਸ ਜੀ ਆ ਗਏ, ਆਵਾਜ਼ ਦਿੱਤੀ ਬੇਟਾ ਜੈਮਨੀ, ਬੇਟਾ ਜੈਮਨੀ ਕਿੱਥੇ ਹੈ ਤੂੰ, ਸ਼ਰਮਿੰਦਾ ਹੁਣ ਬੋਲਦਾ ਨਹੀਂ। ਲੜਕੀ ਨੇ ਦਰਵਾਜ਼ਾ ਖੋਲ੍ਹਤਾ, ਦੇਖਦੇ ਨੇ ਲੜਕ ਰਿਹਾ, ਕੋਈ ਨਾ ਹੇਠਾਂ ਆਉਂਦਾ ਨਾ ਉੱਤੇ ਆਉਂਦਾ, ਸਾਰਾ ਦੇ ਕੇ ਕੱਢਿਆ। ਕਹਿੰਦੇ ਕਿਉਂ ਬੇਟਾ, ਤੈਨੂੰ ਮੈਂ ਕੀ ਕਿਹਾ ਸੀਗਾ ਅਤੇ ਤੈਂ ਮੈਨੂੰ ਕੀ ਜਵਾਬ ਦਿੱਤਾ। ਇਹ ਤਾਂ ਜੇ ਗੁਰੂ ਦੀ ਕਿਰਪਾ ਨਾ ਹੋਵੇ ਨਾ, ਮਾਇਆ ਤੋਂ ਕੋਈ ਬਚ ਨਹੀਂ ਸਕਦਾ, ਕਸਵੱਟੀ 'ਚੋਂ ਪਾਰ ਨਹੀਂ ਹੋ ਸਕਦਾ, ਸਿਰਫ ਉਹੀ ਹੋ ਸਕਦਾ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਵੇ, ਬਾਕੀ ਨਹੀਂ ਵਿਚਾਰਾ ਕੁਛ ਕਰ ਸਕਦਾ। ਕਹਿੰਦਾ ਮਹਾਰਾਜ ਠੀਕ ਹੈ, ਠੀਕ ਹੈ, ਮੈਂ ਭੁੱਲ ਗਿਆ। ਉਸ ਤਰ੍ਹਾਂ ਦੇ ਨਾਲ ਇਹ ਮਾਇਆ 'ਚੋਂ ਕੋਈ ਨਹੀਂ ਨਿਕਲ ਸਕਦਾ ਜੇ ਕਸੋਟੀ ਲੱਗ ਜਾਏ, ਤਿੰਨ ਰਹਿ ਗਏ ਬਾਕੀ ਨਹੀਂ ਰਿਹਾ। ਉਹਦੇ ਬਾਅਦ ਗੁਰੂ ਨਾਨਕ ਪਾਤਸ਼ਾਹ ਦੋਹਾਂ ਨੂੰ ਕਹਿਣ ਲੱਗੇ, ਜਿਹੜੇ ਸੀ ਬਾਬਾ ਬੁੱਢਾ ਜੀ ਅਤੇ ਦੁਨੀ ਚੰਦ, ਕਹਿਣ ਲੱਗੇ ਤੁਸੀਂ ਜਾਂਦੇ ਹੋ ਕਿ ਨਹੀਂ। ਜਾਓ ਜਾਓ ਸਾਰੇ ਪਿੱਛੇ ਖੜ ਗਏ, ਦੂਰ ਖੜ ਗਏ। ਬੱਚਾ ਨੈਣਾ ਜੀ ਮੁੜੂਗਾ ਫਿਰ ਮੁੜਾਂਗੇ ਅਸੀਂ। ਤੇ ਇੱਧਰਲੇ ਪਾਸੇ ਗੁਰੂ ਨਾਨਕ ਪਾਤਸ਼ਾਹ ਜਦੋਂ ਨੈਣਾ ਜੀ ਇਕੱਲੇ ਰਹਿ ਗਏ, ਮਹਾਰਾਜ ਨੇ ਫਿਰ ਬੜਾ ਘੂਰ ਕੇ ਇਹਨਾਂ ਵੱਲ ਦੇਖਿਆ, ਪੁੰਨ ਲੈਣੇ ਕਿ ਦਿਸ ਗੁਰ ਹੇਰਾ, ਠੰਡੋ ਧਰਮ ਨਾ ਤ੍ਰਾਸ ਕਨੇ। ਕਹਿੰਦੇ ਦੇਖਿਆ ਕਿ ਵੀ ਉਵੇਂ ਜਿਵੇਂ ਖੜਾ ਭੋਰਾ, ਜਿੰਨਾ ਵੀ ਡਰ ਨਹੀਂ ਹੈ, ਡਰ ਭਾਵੇਂ ਕਿੰਨਾ ਹੀ ਦਿੱਤਾ ਹੋਇਆ ਪਰ ਡਰ ਨਹੀਂ। ਰਿਸ ਕਰ ਤਿਸ ਕੋ ਬਚਨ ਵਿਚਾਰਾ, ਬੜੇ ਗੁੱਸੇ 'ਚ ਆ ਕੇ ਬਚਨ ਵਿਚਾਰਿਆ, ਕਿਉਂ ਠੰਡ ਹੈ ਆ ਬਚਾਓ ਉਸਦਾ, ਇੱਥੇ ਖੜਾ ਕਰਦਾ ਕੀ ਹੈ, ਤੂੰ ਜਾਂਦਾ ਕਿਉਂ? ਉਸ ਵੇਲੇ ਆਪਨੇ ਦੋਵੇਂ ਹੱਥ ਜੋੜ ਲਏ, ਕਹਿੰਦੇ ਪਾਤਸ਼ਾਹ ਮੈਂ ਕਿੱਥੇ ਜਾਵਾਂ, ਚੰਦ ਸੂਰਜ ਤਾਰੇ ਸਮੁੰਦਰ ਧਰਤੀ ਪਹਾੜ ਮਾਰੂਥਲ ਦਰਿਆ ਅਸਮਾਨ ਪਤਾਲ, ਹੋਰ ਜਿੱਥੇ ਤਾਈਂ ਨਿਗਾਹ ਜਾਂਦੀ ਹੈ ਕਿਤੇ ਮੇਰਾ ਥਾਂ ਨਹੀਂ। ਪਾਤਸ਼ਾਹ ਜੇ ਥਾਂ ਹੈ ਤਾਂ ਤੇਰੇ ਚਰਨਾਂ 'ਚ ਹੈ, ਹੋਰ ਮੇਰਾ ਕਿਤੇ ਕੋਈ ਥਾਂ ਨਹੀਂ। ਸਭ ਕੁਛ ਵੱਡ ਛੱਡ ਦਿੱਤਾ, ਜੇ ਸੰਸਾਰ 'ਚ ਕੋਈ ਚੀਜ਼ ਰੱਖੀ ਹੈ ਕੇਵਲ ਇੱਕ ਤੇਰੇ ਚਰਨ ਰੱਖੇ ਨੇ, ਮੈਨੂੰ ਨਹੀਂ ਹੈ ਕੋਈ ਆਸਰਾ। ਇਸ ਤਰ੍ਹਾਂ ਕਹਿੰਦੇ ਨੇ ਪੜੋ ਪਿਆਰ
ਕਿੱਥੇ ਜਾਵਾਂ ਓ ਮਾਲਕਾ ਮੈਨੂੰ ਠਾਣ ਨਾ
ਸੰਸਾਰ ਦੇ ਅੰਦਰ ਕੋਈ ਹੋਰ ਥਾਂ ਨਹੀਂ ਸਵਾਏ ਤੇਰੇ ਚਰਨਾਂ। ਕਹਿਤ ਪਿਓ ਗੁਰ ਠੌਰ ਨਾ ਕੋਈ, ਕਿਤਕੋ ਜਾਉ ਸ਼ਰਨ ਪ੍ਰਭ ਤੋਈ। ਕਹਿੰਦੇ ਮੈਂ ਜਾਵਾਂ ਕਿੱਥੇ, ਕੋਈ ਥਾਂ ਹੋਵੇ ਉੱਥੇ ਜਾਵਾਂ, ਮੈਨੂੰ ਤਾਂ ਥਾਂ ਇਹ ਨਹੀਂ ਹੈ ਸਾਰੀ ਸ੍ਰਿਸ਼ਟੀ ਦੇ ਅੰਦਰ, ਨਾ ਦਰਿਆ ਚ, ਨਾ ਸਮੁੰਦਰ ਚ, ਨਾ ਸੂਰਜ ਚ, ਨਾ ਚੰਦਰਮਾ ਚ, ਨਾ ਧਰਤੀ ਤੇ, ਨਾ ਬਨਸਪਤੀ ਚ, ਨਾ ਕੋਈ ਘਰ ਵਿੱਚ, ਕਿਤੇ ਥਾਂ ਨਹੀਂ। ਜੇ ਥਾਂ ਹੈ ਪਾਤਸ਼ਾਹ ਤੇਰੇ ਚਰਨਾਂ ਚ ਹੈ, ਹੋਰ ਮੈਂ ਕਿੱਥੇ ਜਾਵਾਂ, ਜੇ ਥਾਂ ਇਹ ਨਹੀਂ ਜਾਵਾਂ ਕਿੱਥੇ। ਐਸੀਆਂ ਅਵਸਥਾਵਾਂ ਮਹਾਂਪੁਰਸ਼ਾਂ ਦੇ ਜਿਹੜੇ ਪਿਆਰੇ ਹੋਇਆ ਕਰਦੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ, ਉਹ ਜਾਣਦੇ ਨੇ। ਦੂਸਰਿਆਂ ਨੂੰ ਤਾਂ ਇਹ ਕਹਾਣੀ ਲੱਗਦੀ, ਨਿਜਾਮਦੀਨ ਔਲੀਆ ਬਾਬਾ ਫਰੀਦ ਜੀ ਦੇ ਮਰੀਦ ਸਨ, ਬਹੁਤ ਉੱਚੀ ਕਮਾਈ ਵਾਲੇ, ਬੇਪਰਵਾਹ ਸੀ। ਸੱਤ ਬਾਦਸ਼ਾਹੀਆਂ ਉਹਨਾਂ ਦੇ ਹੁੰਦੇ ਹੁੰਦੇ ਦਿੱਲੀ ਚੋਂ ਲੰਘੀਆਂ। ਉਹਨਾਂ ਨੇ ਹੁਕਮ ਕਰਤਾ ਸੀ ਕਿ ਗਰੀਬ ਤਾਂ ਦਿਨੇ ਆਓ, ਰਾਤ ਨੂੰ ਆਓ, ਪਰ ਬਾਦਸ਼ਾਹ ਨਹੀਂ ਮੈਂ ਇੱਥੇ ਵੜਨ ਦੇਣਾ ਕੋਈ ਵੀ। ਬਥੇਰਿਆਂ ਨੇ ਉਹਨਾਂ ਨਾਲ ਵੈਰ ਕਰਿਆ। ਇੱਕ ਪ੍ਰੇਮੀ ਸੀਗਾ, ਉਸਨੇ ਮਕਾਨ ਬਣਾ ਲਿਆ, ਸਾਰਾ ਦਿਨ ਖਿੜਕੀ ਮਹਿਲ ਦੇ ਵਿੱਚ ਬੈਠਾ ਹੋਇਆ ਦਰਸ਼ਨ ਕਰੀ ਜਾਂਦਾ ਸੀ। ਬੜੀ ਵਾਰੀ ਸੁਨੇਹੇ ਭੇਜੇ ਵੀ ਮੈਨੂੰ ਚਰਨ ਕਦਮਾਂ ਦੀ ਕਦਮ ਬੋਸੀ ਕਰ ਲੈਣ ਦੋ, ਲੇਕਿਨ ਹਰ ਵਾਰੀ ਜਵਾਬ ਦਿੱਤਾ ਕਿ ਨਹੀਂ, ਰਾਜਾ ਨਹੀਂ ਸਾਡੇ ਕੋਲ ਆ ਸਕਦਾ ਕੋਈ ਮਹਾਰਾਜਾ। ਬੇਪਰਵਾਹੀ ਹੋਇਆ ਕਰਦੀ, ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕਿਹੜੀ ਬਾਤ ਸੱਚੇ, ਪਰਵਾਹ ਨਹੀਂ ਹੋਇਆ ਕਰਦੀ ਸੰਸਾਰ ਦੀ। ਬਿਲਕੁਲ ਗਰਜ ਤੋਂ ਉੱਤੇ ਉੱਠੇ ਹੁੰਦੇ ਨੇ, ਕੋਈ ਗਰਜ ਸੰਸਾਰ 'ਚ ਵਾਸ਼ਨਾ ਚੱਲ ਰਹੀ ਹੈ ਸਭ ਦੇ ਮਨ ਅੰਦਰ, ਉਹਨਾਂ ਦੀਆਂ ਸਾਰੀਆਂ ਵਾਸ਼ਨਾਵਾਂ ਖੈਰ ਹੋਈਆਂ ਨੇ। ਮਨੋਨਾਸ਼ ਵਾਸ਼ਨਾ ਖੈ ਤਤ ਗਿਆਨ, ਜਦੋਂ ਇਹ ਤਿੰਨ ਚੀਜ਼ਾਂ ਆ ਜਾਣ ਫਿਰ ਸਾਧੂ ਹੋਇਆ ਕਰਦਾ ਪੂਰਾ।